ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਸ ਮਹਾਨ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰਸਿੱਖ ਸਾਧ ਸੰਗਤ ਮੁੜਭਾਗੇ ਹੋ ਆਪ ਜੋ ਨਿਤਨੇਮ ਅਨੁਸਾਰ ਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਚਰਣਾਂ ਦੇ ਅੰਦਰ ਜੁੜ ਮਿਲ ਬੈਠ ਕੇ ਗੁਰਬਾਣੀ ਕੀਰਤਨ ਸਰਵਣ ਕਰਦੇ ਹੋਏ ਆਪਣਾ ਜੀਵਨ ਸਫਲ ਬਣਾ ਰਹੇ ਹੋ। ਜਿਉ ਆਇਆ ਤਨ ਭਾਵ ਜਿਤਨੇ ਕਦਮ ਚੱਲ ਕੇ ਆਏ ਕੁਟਾਨ ਕੋਟ ਸਤਿਗੁਰਾਂ ਦਾ ਸ਼ੁਕਰਾਨਾ ਕਰਦੇ ਹੋਏ ਜੁੜੀਏ ਗੁਰੂ ਚਰਨਾਂ ਦੇ ਨਾਲ, ਕਰੀਏ ਮਨ ਬਿਰਤੀਆਂ ਨੂੰ ਇਕਾਗਰ ਔਰ ਪਿਆਰ ਸਤਿਕਾਰ ਸਹਿਤ ਸਰਬੱਤ ਮਾਈ ਭਾਈ ਵੀਰ ਬਜ਼ੁਰਗ ਸਤਿਗੁਰੂ ਜੀ ਦੀ ਬਖਸ਼ਿਸ਼ ਗੁਰਫਤਿਹ ਸਾਂਝੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਆਪ ਜੈਸੇ ਸ਼ਰਧਾਵਾਨ ਗੁਰਸਿੱਖ ਪ੍ਰੇਮੀ ਸਰਵਣ ਕਰ ਰਹੇ ਨੇ, ਕੋਈ ਮਹਾਤਮਾ ਜਨ ਗੁਰਬਾਣੀ ਦੀ ਕਥਾ ਸਰਵਣ ਕਰਾ ਰਿਹਾ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤਮਈ ਬਚਨ ਸੰਗਤਾਂ ਦੇ ਵਿੱਚ ਸੁਣਾ ਰਿਹਾ ਹੈ। ਗੁਰਦੇਵ ਦਾ ਫਰਮਾਨ ਕਿ ਕੋਈ ਕਿੰਨੀ ਵੀ ਸੁੱਚ ਰੱਖ ਲਏ ਸੁੱਚ ਸੰਪੂਰਨ ਰਹਿ ਨਹੀਂ ਸਕਦੀ। ਕੋਈ ਇਸ ਮੁੱਖ ਤੋਂ ਕਿੰਨਾ ਵੀ ਚੁੱਪ ਹੋ ਜਾਵੇ ਉਹ ਚੁੱਪ ਰਹਿ ਨਹੀਂ ਸਕਦਾ। ਕਿਸੇ ਬੰਦੇ ਨੂੰ ਕਿਤਨਾ ਵੀ ਪਦਾਰਥ ਮਿਲ ਜਾਵੇ ਉਹਦੀ ਭੁੱਖ ਮਿਟ ਨਹੀਂ ਸਕਦੀ। ਕਿਸੇ ਕੋਲ ਕਿੰਨਾ ਵੀ ਗਿਆਨ ਹੋ ਜਾਵੇ, ਕਿੰਨੀਆਂ ਵੀ ਸਿਆਣਪਾਂ ਹੋ ਜਾਣ, ਉਹ ਸਿਆਣਪਾਂ ਦੇ ਆਧਾਰ ਤੇ ਜੀਵਨ ਸਾਰਾ ਬਤੀਤ ਕਰ ਲਵੇ, ਪਰ ਉਸ ਦੀਆਂ ਸਿਆਣਪਾਂ ਉਸ ਦੇ ਨਾਲ ਨਹੀਂ ਜਾਂਦੀਆਂ। ਰੱਬ ਦੇ ਘਰ ਅੰਦਰ ਪਰਲੋਕ ਅੰਦਰ ਉਸ ਦੀਆਂ ਸਿਆਣਪਾਂ ਕਿਸੇ ਕੰਮ ਨਹੀਂ ਆਉਂਦੀਆਂ। ਇਸ ਪ੍ਰਕਾਰ ਸਤਿਗੁਰੂ ਜੀ ਦੇ ਅੰਮ੍ਰਿਤਮਈ ਬਚਨ ਆਪ ਜੈਸੀਆਂ ਸ਼ਰਧਾਵਾਨ ਸੰਗਤਾਂ ਸਰਵਣ ਕਰ ਰਹੀਆਂ ਨੇ। ਇਹ ਗੁਰੂ ਦੇ ਅੰਮ੍ਰਿਤਮਈ ਬਚਨ ਸਰਵਣ ਕਰਕੇ, ਉਹਨਾਂ ਦੀ ਵਿਚਾਰ ਸਰਵਣ ਕਰਕੇ ਕੋਈ ਸਾਰਿਆਂ ਦਾ ਮਨ ਥੋੜੋ ਮੰਨ ਜਾਂਦਾ ਹੈ। ਕਈ ਐਸੇ ਵੀ ਸ਼ੰਕਾਵਾਦੀ ਹੁੰਦੇ ਨੇ ਜਿਨ੍ਹਾਂ ਦਾ ਮਨ ਗੁਰੂ ਦੇ ਅੰਮ੍ਰਿਤਮਈ ਬਚਨਾਂ ਤੇ ਬਾਣੀ ਤੇ ਵੀ ਨਹੀਂ ਮੰਨਦਾ। ਕਿਸੇ ਮਹਾਤਮਾ ਮਹਾਂਪੁਰਸ਼ ਦੀ ਕਥਾ ਵਿਚਾਰਦੇ ਤੇ ਕਿੱਥੇ ਮੰਨੇਗਾ। ਐਸੇ ਵੀ ਕਈ ਲੋਕ ਹੁੰਦੇ ਨੇ ਪਰ ਮਹਾਤਮਾ ਰੱਬ ਦੇ ਪਿਆਰੇ ਗੁਰਮੁਖ ਜਨ ਗੁਰੂ ਦੀ ਅੰਮ੍ਰਿਤਮਈ ਕਥਾ ਸਰਵਣ ਕਰਾ ਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ। ਆਖਦੇ ਨੇ ਇੱਕ ਐਸੇ ਇਨਸਾਨ ਨੇ ਜਿਹਦਾ ਮਨ ਗੁਰੂ ਜੀ ਦੇ ਕਈ ਬਚਨਾਂ ਤੇ ਮੰਨਿਆ ਨਹੀਂ, ਅੰਮ੍ਰਿਤਮਈ ਬਚਨਾਂ ਤੇ ਨਹੀਂ ਮਨ ਮੰਨਿਆ। ਆਖਣ ਲੱਗਾ ਮਹਾਰਾਜ, ਜੋ ਤੁਸੀਂ ਆਖਦੇ ਹੋ ਜਿਨ੍ਹਾਂ ਨੇ ਮੰਨ ਲਿਆ ਏ ਇਹਨਾਂ ਕੋਲ ਸ਼ਾਇਦ ਇਤਨੀ ਸਮਝ ਨਹੀਂ, ਪਰ ਮੇਰਾ ਖਿਆਲ ਕਹਿੰਦਾ ਹੈ ਜੇ ਬੰਦੇ ਨੂੰ ਬਹੁਤ ਕੁਝ ਮਿਲ ਜਾਵੇ ਜਿੰਨੀ ਉਸਨੂੰ ਚਾਹੀਦਾ ਹੈ ਜਿੰਨੀ ਲੋੜ ਹੈ, ਇੰਨਾ ਕੁਝ ਮਿਲ ਜਾਵੇ ਤੇ ਉਸ ਦੀ ਭੁੱਖ ਮਿਟ ਸਕਦੀ ਏ, ਉਹ ਹੋਰ ਮੰਗੇਗਾ ਨਹੀਂ। ਮਹਾਤਮਾ ਨੇ ਆਖਿਆ, ਪ੍ਰੇਮੀਆਂ, ਬੰਦੇ ਦੀ ਭੁੱਖ ਮਿਟਦੀ ਨਹੀਂ ਵੱਧਦੀ ਹੈ ਜਿੰਨਾ ਮਿਲ ਜਾਵੇ। ਕਈ ਲੋਕਾਂ ਦਾ ਐਸਾ ਖਿਆਲ ਹੈ ਕਿ ਸੰਸਾਰ ਦੀਆਂ ਵਾਸ਼ਨਾਵਾਂ ਸੰਸਾਰ ਦੇ ਪਦਾਰਥਾਂ ਨੂੰ ਬੰਦਾ ਰੱਜ ਕੇ ਭੋਗ ਲਵੇ ਤੇ ਬੰਦੇ ਦਾ ਮਨ ਅੱਕ ਜਾਏਗਾ ਤੇ ਫਿਰ ਬੰਦਾ ਨਾਮ ਜਪਣ ਵਾਲੇ ਪਾਸੇ ਲੱਗੇ ਨਾਮ ਜਪੇਗਾ। ਪਰ ਮਹਾਂਪੁਰਸ਼ਾਂ ਦੇ ਬਚਨ ਨੇ ਉਹ ਆਖਦੇ ਨੇ ਨਹੀਂ, ਸੰਸਾਰ ਅੰਦਰ ਕੋਈ ਬੁਰਾਈਆਂ ਕਰ ਕਰਕੇ ਕਦੇ ਰੱਜਦਾ ਨਹੀਂ, ਵਸ਼ੇ ਵਾਸ਼ਨਾ ਭੋਗ ਭੋਗ ਕੇ ਕਦੇ ਕੋਈ ਰੱਜਿਆ ਨਹੀਂ, ਦਿਨ ਪ੍ਰਤੀ ਦਿਨ ਵੱਧਦੀਆਂ ਨੇ। ਕਥਾ ਚੱਲ ਰਹੀ ਸੀ ਪੰਜਾਬ ਦੇ ਅੰਦਰ, ਤੇ ਕੋਈ ਵਿਦਵਾਨ ਗ੍ਰੰਥ ਕਿਤਾਬਾਂ ਪੜ੍ਹ ਕੇ ਕਥਾ ਕਰ ਰਿਹਾ ਸੀ, ਤੇ ਕਥਾ ਦੇ ਵਿੱਚ ਸਰਵਣ ਕਰਾ ਰਿਹਾ ਹੈ ਕਿ ਮਨ ਜੋ ਮੰਗਦਾ ਹੈ ਇਸ ਨੂੰ ਦੇ ਦੇਵੋ। ਜਦੋਂ ਜੋ ਮੰਗਦਾ ਹੈ ਦੇ ਦਿੱਤਾ ਜਾਵੇਗਾ, ਇਹ ਰੱਜ ਜਾਵੇਗਾ, ਫਿਰ ਇਸ ਨੂੰ ਨਾਮ ਵਾਲੇ ਪਾਸੇ ਲਾਓ। ਇਹ ਉਸਦੀ ਕਥਾ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਕਲੇਰਾਂ ਵਾਲੇ ਦੀ ਦੀਵਾਨ ਵਿੱਚ ਬੈਠੇ ਸਰਵਣ ਕਰ ਰਹੇ ਨੇ। ਉਸਦਾ ਸਮਾਂ ਸਮਾਪਤ ਹੋਇਆ, ਬਾਬਾ ਜੀ ਨੂੰ ਬੇਨਤੀ ਕੀਤੀ ਬਾਬਾ ਜੀ ਦੀ ਆਪਣੇ ਅੰਮ੍ਰਿਤਮਈ ਬਚਨਾਂ ਦੇ ਨਾਲ ਸੰਗਤਾਂ ਨੂੰ ਗੁਰੂ ਨਾਨਕ ਦੇ ਚਰਨਾਂ ਨਾਲ ਜੋੜਨ ਲੱਗੇ, ਤੇ ਬਾਬਾ ਜੀ ਨੇ ਬਚਨ ਕੀਤਾ, ਪ੍ਰੇਮੀਆਂ ਤੂੰ ਇਹ ਗੱਲ ਪੜ੍ਹ ਕੇ ਕਹਿ ਤੇ ਦਿੱਤੀ, ਪਰ ਇੱਕ ਗੱਲ ਯਾਦ ਰੱਖ, ਇਹ ਮਨ ਤੇ ਪਹਿਲਾਂ ਹੀ ਬੜਾ ਸ਼ੈਤਾਨ ਹੈ, ਇਹ ਮਨ ਨੇ ਤੇ ਰੱਜਣਾ ਹੀ ਨਹੀਂ। ਜੇ ਇਸ ਨੂੰ ਜੋ ਮੰਗਦਾ ਹੈ ਉਹ ਹੀ ਕੁਝ ਦੇ ਦਿੱਤਾ ਤੇ ਆਖਦਾ ਹੈ ਕਿ ਇੱਕ ਦਿਨ ਇਨਕਾਰ ਕਰੇਗਾ, ਕਿਸੇ ਦਾ ਮਨ ਇਨਕਾਰ ਨਹੀਂ ਕਰਦਾ। ਆਖੋ ਸਤਨਾਮ। ਗੁਰੂ ਪਾਤਸ਼ਾਹ ਜੀ ਨੇ ਇਸ ਮਨ ਨੂੰ ਬਾਣੀ ਦੇ ਅੰਦਰ ਐਸੇ ਐਸੇ ਪ੍ਰਤੀਕ ਚੁਣ ਕੇ ਉਹਨਾਂ ਦੇ ਨਾਲ ਇਸ ਦੀ ਸੰਗਿਆ ਦਿੱਤੀ ਹੈ, ਤੁਲਨਾ ਕੀਤੀ ਹੈ ਕਿ ਇਸ ਦੇ ਅੰਦਰ ਕਿਤਨੀ ਚੰਚਲਤਾਈ ਹੈ। ਬਾਬਾ ਜੀ ਕਹਿਣ ਲੱਗੇ ਇਸ ਮਨ ਨੂੰ ਤੇ ਮੋੜ ਕੇ ਗੁਰੂ ਦੇ ਚਰਨਾਂ ਨਾਲ ਜੋੜਨਾ ਹੈ। ਮਨ ਲੋ ਛੇ ਬੁਰਿਆਈਆਂ ਗੁਰ ਸ਼ਬਦੀ, ਇਹੋ ਮਨ ਹੋੜੀਏ। ਮਨ ਦਾ ਸੁਭਾਅ, ਕਿਸੇ ਨੇ ਆ ਕੇ ਆਖਣਾ ਬਾਬਾ ਜੀ ਮਨ ਟਿਕਦਾ ਨਹੀਂ, ਮਨ ਬੁਰੀਆਂ ਸੋਚਾਂ ਸੋਚਦਾ ਹੈ, ਤੇ ਆਖਣਾ ਹੈ, ਆਖਣਾ ਮਨ ਨੂੰ ਮੋੜ ਕੇ ਗੁਰੂ ਦੇ ਸ਼ਬਦ ਦੁਆਰਾ ਸਤਿਗੁਰੂ ਦੇ ਚਰਨਾਂ ਨਾਲ ਜੋੜੋ, ਇਸ ਤਨ ਨੂੰ ਗੁਰੂ ਦੇ ਹਜ਼ੂਰ ਰੱਖ ਕੇ ਨਾਮ ਜਪੋ। ਜਪਦਿਆਂ ਜਪਦਿਆਂ ਇੱਕ ਦਿਨ ਮਨ ਵੀ ਜੁੜਨ ਲੱਗ ਪਏਗਾ। ਪਰ ਗਿਆਨੀਆਂ ਦਾ ਬਚਨ ਤੇ ਇੰਨਾ ਹੀ ਗੱਲ ਤੇ ਮੁੱਕ ਜਾਂਦਾ ਹੈ ਕਿ ਜੇ ਮਨ ਨਹੀਂ ਜੁੜਿਆ ਤੇ ਸਤਸੰਗਤ ਚ ਆਉਣ ਦਾ ਕੋਈ ਫਾਇਦਾ ਹੀ ਨਹੀਂ। ਆਖੋ ਸਤਨਾਮ। ਕੋਈ ਫਾਇਦਾ ਨਹੀਂ। ਬੰਦਾ ਕਹਿੰਦਾ ਹੈ ਫਿਰ ਦੋ ਘੰਟੇ ਘੰਟਾ ਬੈਠਣ ਦੀ ਕੀ ਲੋੜ ਹੈ, ਕਾਹਦੇ ਵਾਸਤੇ ਬੈਠਣਾ ਹੈ ਜਦੋਂ ਮਨ ਤੇ ਜੁੜਨਾ ਹੀ ਨਹੀਂ। ਪਰ ਨਾਮ ਜਪਣ ਵਾਲੇ ਬੰਦਗੀ ਵਾਲੇ ਬ੍ਰਹਮ ਗਿਆਨੀ ਆਖਦੇ ਨੇ ਮਨ ਜੁੜਦਾ ਜਾਂ ਨਹੀਂ, ਪਰ ਤੁਸੀਂ ਇਸ ਤਨ ਨੂੰ ਗੁਰੂ ਦੀ ਹਜ਼ੂਰੀ ਵਿੱਚ ਲਿਆ ਕੇ ਹਾਜ਼ਰ ਕਰਨਾ। ਮਨ ਜੋ ਮੰਗਦਾ ਹੈ ਦੇ ਦੇਵੋ, ਨਹੀਂ ਜੋ ਮੰਗਦਾ ਹੈ ਉਹ ਨਹੀਂ ਦੇਣ। ਮਨ ਤੇ ਬਹੁਤ ਕੁਝ ਲੋੜੇਗਾ। ਗ੍ਰਹਿ ਤਜ ਬੰਨ ਖੰਡ ਜਾਈਏ, ਚੁਣ ਖਾਈਏ ਕੰਧਾ, ਅੱਜ ਹੂੰ ਬੇਕਾਰ ਨਾ ਛੋਡਈ ਪਾਪੀ ਮਨ ਮੰਦਾ। ਇਹ ਛੱਡਦਾ ਹੀ ਨਹੀਂ ਬੇਕਾਰ, ਸਾਰੀ ਜ਼ਿੰਦਗੀ ਅੰਤ ਤੱਕ ਮਨ ਵਿੱਚ ਕਈ ਕੁਝ ਚੱਲਦਾ ਹੀ ਰਹਿੰਦਾ ਤੇ ਮਨ ਨਾ ਮੰਨਿਆ। ਆਖਣ ਲੱਗਾ ਮਹਾਰਾਜ, ਬੰਦੇ ਨੂੰ ਜਿਤਨਾ ਚਾਹੀਦਾ ਓਨਾ ਪਦਾਰਥ ਮਿਲ ਜਾਵੇ, ਫਿਰ ਬੰਦੇ ਦੀ ਭੁੱਖ ਮਿਟ ਸਕਦੀ ਹੈ। ਮਹਾਤਮਾ ਨੇ ਆਖਿਆ, ਗੁਰੂ ਦਾ ਬਚਨ ਤਿੰਨ ਕਾਲ ਸਤ ਹੈ, ਅਟਲ ਹੈ, ਜੋ ਉਹਨਾਂ ਨੇ ਕਿਹਾ ਹੈ ਉਹ ਸੱਚ ਹੈ। ਸ਼ਰਧਾਵਾਨ ਤੇ ਆਖਦੇ ਨੇ ਗੁਰੂ ਦਾ ਬਚਨ ਤਿੰਨ ਕਾਲ ਸਤ ਹੈ, ਤੇ ਜਿਹੜਾ ਨਾਸਤਿਕ ਪੁਰਸ਼ ਹੈ ਜਾਂ ਕਹਿ ਲਈਏ ਜਿਹਦਾ ਮਨ ਮੰਨਿਆ ਨਹੀਂ, ਸ਼ੰਕਾਵਾਦੀ ਹੈ, ਉਹ ਕਹਿੰਦਾ ਹੈ ਹੋ ਵੀ ਸਕਦਾ ਹੈ ਨਹੀਂ ਹੋ ਸਕਦਾ। ਅਸੀਂ ਵੀ ਬਹੁਤ ਵਾਰ ਆਖਦੇ ਹੋਵਾਂਗੇ ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਖਦੇ ਹਾਂ ਹੋ ਸਕਦਾ ਹੈ ਕਿ ਝੂਠੀ ਹੋਵੇ, ਹੋ ਸਕਦਾ ਹੈ ਨਾ ਹੋਵੇ। ਪਰ ਜਦ ਅਸੀਂ ਸੰਸਾਰ ਦੇ ਨਾਲ ਡੀਲ ਕਰਦੇ ਹਾਂ, ਸੰਸਾਰ ਦੇ ਨਾਲ ਇਸ ਪ੍ਰਕਾਰ ਪ੍ਰੀਤ ਬਣਾਉਂਦੇ ਹਾਂ, ਸੰਸਾਰ ਦੇ ਨਾਲ ਸੰਸਾਰੀਆਂ ਨਾਲ ਸਾਡਾ ਵਾਹ ਪੈਂਦਾ ਹੈ, ਤੇ ਇੱਕ ਦਿਨ ਕਹਿਣਾ ਪੈ ਜਾਂਦਾ ਹੈ ਬਾਬਾ ਤੇਰਾ ਬਚਨ ਸੱਚ ਸੀ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਤੇਰਾ ਬਚਨ ਸੱਚ ਸੀ। ਐਸਾ ਖਿਆਲ ਆਪਣੇ ਬਹੁਤ ਵਾਰ ਸੁਣਿਆ ਹੋਏਗਾ ਕਿ ਗੁਰੂ ਨਾਨਕ ਦੀ ਬਾਣੀ ਨੂੰ ਸਰਵਣ ਕਰਦਿਆਂ ਹੋਇਆਂ ਬਾਦਸ਼ਾਹ ਸ਼ਾਹਜਹਾਨ ਵੀ ਆਖਦਾ ਹੈ, ਇੱਕ ਰਾਜਾ ਨੂੰ ਭਲਾ ਘਾ ਕਿਵੇਂ ਖਾਣਾ ਪੈ ਸਕਦਾ ਹੈ, ਉਹਨੂੰ ਭਿਖਿਆ ਕਿਵੇਂ ਮੰਗਣੀ ਪੈ ਸਕਦੀ ਹੈ, ਉਹਨੂੰ ਭਿਖਿਆ ਮੰਗਣ ਤੇ ਕੋਈ ਉਹਦੇ ਠੂਠੇ ਚ ਖੈਰ ਵੀ ਨਾ ਪਾਏ ਕਿਵੇਂ ਹੋ ਸਕਦਾ ਹੈ। ਪਰ ਜਦ ਸਮਾਂ ਆ ਗਿਆ ਤੇ ਆਪ ਕਹਿਣਾ ਪਿਆ ਸੀ, ਸਤਿਗੁਰੂ ਬਾਬਾ ਨਾਨਕ ਤੇਰਾ ਬਚਨ ਸਤ ਸੀ ਪਰ ਮੈਂ ਹੀ ਉਦੋਂ ਸਮਝਣ ਤੋਂ ਅਸਮਰਥ ਸੀ, ਆਖੋ ਸਤਨਾਮ। ਭੁੱਖੇ ਦੀ ਭੁੱਖ ਮਿਟ ਸਕਦੀ ਹੈ, ਮਹਾਂਪੁਰਸ਼ਾਂ ਨੇ ਆਖਿਆ ਪ੍ਰੇਮੀਆਂ ਇੱਕ ਵਾਰ ਕਹਿ, ਸੌ ਵਾਰ ਕਹਿ, ਅਨੇਕਾਂ ਵਾਰ ਕਹਿਦੇ ਆਖਾਂਗੇ ਇਹੀ ਕਿ ਜੋ ਗੁਰੂ ਨਾਨਕ ਨੇ ਆਖਿਆ ਉਹ ਸੱਚ ਹੈ ਕਿ ਭੁੱਖੇ ਦੀ ਭੁੱਖ ਮਿਟਦੀ ਨਹੀਂ, ਭਾਵੇਂ ਸਾਰੀ ਦੁਨੀਆਂ ਦਾ ਬਲਕਿ ਤ੍ਰੈਲੋਕੀ ਦਾ ਪਦਾਰਥ ਵੀ ਦੇ ਦੇ। ਆਖਿਆ ਮਹਾਰਾਜ ਇਹ ਨਹੀਂ ਹੋ ਸਕਦਾ। ਮਹਾਂਪੁਰਸ਼ਾਂ ਨੇ ਆਖਿਆ ਲੈ ਅਸੀਂ ਤੈਨੂੰ ਇੱਕ ਕਥਾ ਸੁਣਾਉਂਦੇ ਹਾਂ। ਤੇਰੇ ਜੈਸਾ ਕੋਈ ਬੰਦਾ ਸੀ, ਗੁਰੂ ਜੀ ਦਾ ਇੱਕ ਬਚਨ, ਤ੍ਰਿਸ਼ਨਾ ਵਿਰਲੇ ਹੀ ਕੀ ਬੂਝੀ ਛੇ, ਕੋਟ ਜੋਰੇ ਲਾਖ ਕੋਰੇ, ਮਨ ਨਹੀਂ ਹੋ ਰੇ ਪਰੇ ਪਰੇ ਹੀ ਕੀ ਲੁਝੀ। ਤ੍ਰਿਸ਼ਨਾ ਕਿਸੇ ਦੀ ਮਿਟਦੀ ਨਹੀਂ ਮਿਟਦੀ। ਅਖਿਆ ਲੈ ਤੈਨੂੰ ਅਸੀਂ ਇੱਕ ਕਥਾ ਸੁਣਾਉਂਦੇ ਹਾਂ, ਸਰਵਣ ਕਰ। ਤੇਰੇ ਜੈਸਾ ਕੋਈ ਪੁਰਸ਼ ਸੀ, ਉਹ ਵੀ ਆਖਦਾ ਸੀ ਜੇ ਇੰਨਾ ਪਦਾਰਥ ਮਿਲ ਜਾਵੇ ਕਿ ਬੰਦੇ ਨੂੰ ਫਿਰ ਕੋਈ ਲੋੜ ਨਾ ਰਹਿ ਜਾਵੇ, ਬੰਦੇ ਦੀ ਭੁੱਖ ਮਿਟ ਸਕਦੀ ਹੈ, ਬੰਦਾ ਰੱਜ ਸਕਦਾ ਹੈ, ਬੰਦਾ ਸੁਖੀ ਹੋ ਸਕਦਾ ਹੈ। ਆਖਿਆ ਮਹਾਤਮਾ ਕੋਲ ਜਾ ਕੇ ਉਹ ਇਹ ਗੱਲ ਕਹਿੰਦਾ ਸੀ। ਮਹਾਤਮਾ ਨੇ ਆਖਣਾ ਪ੍ਰੇਮੀਆਂ ਨਾਮ ਜਪਿਆ ਕਰ, ਬੰਦਗੀ ਕਰਿਆ ਕਰ। ਨਾਮ ਜਪਣ ਨਾਲ ਸੇਵਾ ਸਿਮਰਨ ਭਜਨ ਬੰਦਗੀ ਕਰਨ ਨਾਲ ਪੁੰਨ ਬਣਦੇ ਨੇ, ਉਹਨਾਂ ਦੇ ਨਾਲ ਧਨ ਮਿਲਦਾ ਹੈ, ਮਾਇਆ ਮਿਲਦੀ ਹੈ, ਉਹ ਮਾਇਆ ਸੁਖਦਾਈ ਹੁੰਦੀ ਹੈ, ਦੂਸਰੀ ਮਾਇਆ ਸੁਖਦਾਈ ਨਹੀਂ ਹੁੰਦੀ। ਤਾਂ ਹੀ ਤੇ ਆਮ ਲੋਕਾਂ ਦੀ ਪੰਜਾਬ ਦੀ ਗੱਲ ਹੁੰਦੀ ਸੀ ਕਿ ਔਤ ਗਿਆਂ ਦੀ ਜਾਇਦਾਦ ਕਦੇ ਕਿਸੇ ਨੂੰ ਸੁਖਾਈ ਨਹੀਂ, ਆਖੋ ਸਤਨਾਮ। ਉਹ ਕਿਸੇ ਨੂੰ ਸੁਖਦਾਈ ਨਹੀਂ ਹੋਈ, ਸਗੋਂ ਉਹਦੇ ਤੇ ਲੜ ਲੜ ਕੇ ਆਪਸ ਵਿੱਚ ਆਪਣਾ ਹੀ ਨੁਕਸਾਨ ਕਰ ਲੈਂਦੇ ਨੇ। ਹਰ ਇੱਕ ਬੰਦਾ ਦਾਅਵਾ ਕਰਦਾ ਹੈ ਮੇਰੀ ਹੈ, ਇਹ ਮੇਰੀ ਹੈ। ਤੋ ਮਹਾਂਪੁਰਸ਼ਾਂ ਨੇ ਆਖਿਆ ਨਾਮ ਜਪਿਆ ਕਰ, ਪੁੰਨ ਬਣਨਗੇ, ਮਾਇਆ ਮਿਲੇਗੀ, ਉਹ ਸੁਖਦਾਈ ਹੋਵੇਗੀ। ਆਖਿਆ ਮਹਾਰਾਜ ਤੁਹਾਡੇ ਕੋਲ ਬਹੁਤ ਪੁੰਨ ਹੈ, ਬਹੁਤ ਨਾਮ ਜਪਿਆ ਹੈ, ਤੁਸੀਂ ਬਖਸ਼ਿਸ਼ ਕਰ ਦੇਵੋ। ਮਹਾਂਪੁਰਸ਼ਾਂ ਨੇ ਆਖਿਆ ਜੋ ਮਿਲੇਗਾ ਇਸ ਨਾਲ ਤੂੰ ਤ੍ਰਿਪਤ ਨਹੀਂ ਹੋਣਾ, ਕਿਉਂਕਿ ਤੂੰ ਆਪ ਕੁਝ ਕਮਾਇਆ ਨਹੀਂ, ਕਰਿਆ ਕਰ, ਸਤਸੰਗਤ ਵਿੱਚ ਆਇਆ ਕਰ, ਕੁਝ ਕਰਨ ਨੂੰ ਬੰਦਾ ਤਿਆਰ ਨਹੀਂ। ਆਖਦਾ ਮਿਲ ਸਭ ਕੁਝ ਜਾਵੇ, ਕਰਨਾ ਕੁਛ ਵੀ ਨਾ ਪਵੇ, ਆਖੋ ਸਤਨਾਮ। ਇੱਜ਼ਤ ਮਾਣ ਸੰਸਾਰ ਅੰਦਰ ਮੇਰਾ ਇੰਨਾ ਹੋਵੇ ਕਿ ਲੋਕ ਮੈਨੂੰ ਰੱਬ ਜਾਣ ਕੇ ਪੂਜਣ, ਪਰ ਰੱਬ ਵਾਲੇ ਗੁਣ ਤੇ ਹੋਵਣ, ਮਹਾਂਪੁਰਸ਼ਾਂ ਵਾਲੇ ਗੁਣ ਤੇ ਹੋਵਣ। ਆਖਦੇ ਨੇ ਪਰਮੇਸ਼ਰ ਜਾਣ ਕੇ ਅੱਜ ਕੋਈ ਪੂਜਦਾ ਨਹੀਂ, ਅਸੀਂ ਤੇ ਪਰਮੇਸ਼ਰ ਹਾਂ। ਤੇ ਮੈਂ ਇੱਕ ਦੀ ਕਥਾ ਸੁਣ ਰਿਹਾ ਸੀ, ਉਹ ਕਹਿੰਦਾ ਪਰਮੇਸ਼ਰ ਵਾਲਾ ਗੁਣ ਬਣਾ ਲਓ, ਆਪੇ ਹੀ ਤੁਹਾਨੂੰ ਪਰਮੇਸ਼ਰ ਮੰਨਿਆ ਜਾਏਗਾ, ਆਖੋ ਸਤਨਾਮ। ਸਮਝਾਇਆ ਬੜਾ ਪਰ ਸਮਝਿਆ। ਮਹਾਂਪੁਰਸ਼ਾਂ ਨੇ ਆਖਿਆ ਲੈ ਪ੍ਰੇਮੀਆਂ। ਆਖਦੇ ਨੇ ਫਿਰ ਮਹਾਂਪੁਰਸ਼ਾਂ ਨੇ ਚਾਰ ਮੋਮਬੱਤੀਆਂ ਦਿੱਤੀਆਂ, ਚਾਰ ਮੋਮਬੱਤੀਆਂ। ਆਖਿਆ ਪ੍ਰੇਮੀਆਂ ਇਹ ਇੱਕ ਮੋਮਬੱਤੀ ਜਗਾ ਕੇ ਤੂੰ ਇੱਕ ਦਿਸ਼ਾ ਨੂੰ ਜਾਣਾ ਹੈ, ਇੱਕ ਸਾਈਡ ਨੂੰ ਜਾਣਾ ਹੈ, ਜੈਸੇ ਕਿ ਨੌਰਥ ਵੈਸਟ ਈਸਟ, ਈਸਟ ਵੈਸਟ ਨੌਰਥ ਸਾਊਥ, ਕਿਸੇ ਸਾਈਡ ਨੂੰ ਤੂੰ ਜਾਣਾ ਹੈ। ਇੱਕ ਸਾਈਡ ਨੂੰ ਤੂੰ ਜਾਵੇਂਗਾ, ਜਿੱਥੇ ਜਾ ਕੇ ਮੋਮਬੱਤੀ ਬੁੱਝ ਜਾਏਗੀ, ਉੱਥੇ ਜਾ ਕੇ ਜਦ ਤੂੰ ਉਸ ਜ਼ਮੀਨ ਦੀ ਖੁਦਵਾਈ ਕਰੇਗਾ, ਉੱਥੋਂ ਤੈਨੂੰ ਬਹੁਤ ਕੁਝ ਮਿਲੇਗਾ। ਬੜਾ ਖੁਸ਼ ਹੋਇਆ, ਚਲਾ ਗਿਆ, ਘਰੇ ਗਿਆ, ਇੱਕ ਮੋਮਬੱਤੀ ਜਗਾਈ, ਚੱਲ ਪਿਆ। ਮਹਾਂਪੁਰਸ਼ਾਂ ਦੇ ਬਚਨ ਅਨੁਸਾਰ ਜਦ ਮੋਮਬੱਤੀ ਬੁਝੀ, ਉੱਥੋਂ ਜਦ ਜ਼ਮੀਨ ਪਟਵਾਈ ਤੇ ਆਖਦੇ ਨੇ ਧਨ ਮਿਲਿਆ, ਬੜਾ ਧਨ ਮਿਲਿਆ। ਕਹਿੰਦੇ ਨੇ ਉਸ ਧਨ ਨੂੰ ਦੇਖ ਕੇ ਬੜਾ ਪ੍ਰਸੰਨ ਹੋਇਆ। ਹੁਣ ਸਿਆਣਪ ਤੇ ਇਹ ਸੀ ਕਿ ਇਸ ਧਨ ਨੂੰ ਚੁੱਕ ਕੇ ਘਰ ਲੈ ਆਉਂਦਾ, ਇਸ ਧਨ ਦੇ ਨਾਲ ਸੰਤੁਸ਼ਟ ਹੋ ਜਾਂਦਾ, ਪਰ ਉਸ ਧਨ ਦੇ ਉੱਤੇ ਫਿਰ ਮਿੱਟੀ ਪਾ ਦਿੱਤੀ, ਟੱਕ ਦਿੱਤਾ। ਆਖਿਆ ਜੇ ਤੇ ਤਿੰਨ ਹੋਰ ਪਈਆਂ ਨੇ। ਫਿਰ ਦੂਸਰੀ ਜਗਾਈ ਤੇ ਚਲਦਾ ਚਲਦਾ ਜਿੱਥੇ ਬੁਝੀ ਫਿਰ ਉੱਥੋਂ ਖੁਦਵਾਈ ਕੀਤੀ, ਕੁਝ ਕੀਮਤੀ ਮੈਡਲ ਮਿਲਿਆ। ਆਖਦੇ ਨੇ ਆਖਣ ਲੱਗਾ ਇਹ ਬਹੁਤ ਵੱਡੀ ਚੀਜ਼ ਹੈ, ਬਹੁਤ ਕੀਮਤੀ ਹੈ, ਇੱਕ ਧਨ ਦਾ ਖਜ਼ਾਨਾ ਮਿਲ ਗਿਆ, ਹੁਣ ਕੀਮਤੀ ਗੋਲਡ ਸਿਲਵਰ ਆਦਿਕ ਕੀਮਤੀ ਮੈਟਲ ਮਿਲ ਗਿਆ, ਸੋਨਾ ਚਾਂਦੀ ਮਿਲ ਗਿਆ। ਪਰ ਉਸਨੂੰ ਵੀ ਚੁੱਕ ਕੇ ਘਰ ਨਹੀਂ ਲਿਆ ਰਿਹਾ। ਆਖਦੇ ਨੇ ਕਹਿੰਦਾ ਹੁਣ ਦੋ ਹੋਰ ਨੇ, ਤੀਸਰੀ ਨੂੰ ਲੈ ਕੇ ਚੱਲਿਆ। ਜਦ ਜਿੱਥੇ ਜਾ ਕੇ ਬੁਝੀ ਮੋਮਬੱਤੀ ਤੇ ਉੱਥੋਂ ਪਟਵਾਈ ਕੀਤੀ, ਕਹਿੰਦੇ ਹੁਣ ਇਸ ਤੋਂ ਵੀ ਜ਼ਿਆਦਾ ਕੀਮਤੀ ਡਾਇਮੰਡ ਤੱਕ ਮਿਲ ਗਏ। ਜਦ ਇਹ ਕੁਝ ਮਿਲਿਆ ਤੇ ਹੁਣ ਇਹਨਾਂ ਨੂੰ ਲੈ ਆਉਂਦਾ ਫਿਰ ਹੀ ਬਹੁਤ ਸੀ। ਆਖਦੇ ਨੇ ਆਖਣ ਲੱਗਾ ਚੌਥੀ ਮੋਮਬੱਤੀ ਵੀ ਹੁਣ ਜਗਾ ਕੇ ਜਾਊਂਗਾ। ਮਹਾਂਪੁਰਸ਼ਾਂ ਨੇ ਕਿਹਾ ਸੀ ਪ੍ਰੇਮੀਆਂ ਚੌਥੀ ਮੋਮਬੱਤੀ ਲੈ ਜਾ, ਦੇਵਾਂਗੇ ਚਾਰੋਂ ਇਕੱਠੀਆਂ, ਪਰ ਯਾਦ ਰੱਖੀ ਚੌਥੀ ਜਗਾ ਕੇ ਉਸ ਪਾਸੇ ਜਾਵੀ ਨਾ। ਕਹਿਣ ਲੱਗਾ ਸ਼ਾਇਦ ਕੋਈ ਇਹਦੇ ਤੋਂ ਵੀ ਖਾਸ ਖਜ਼ਾਨਾ ਹੋਵੇਗਾ, ਜਾਣਾ ਚਾਹੀਦਾ, ਕਿਉਂਕਿ ਤ੍ਰਿਸ਼ਨਾਲੂ ਬੰਦਾ ਲੋਭੀ ਬੰਦਾ ਬਹੁਤ ਕੁਝ ਕਰਦਾ। ਕਹਿੰਦੇ ਲੋਭੀ ਬੰਦੇ ਨੂੰ, ਲੋਭੀ ਬੰਦਾ ਆਪਣੇ ਜਾਲ ਵਿੱਚ ਆਪ ਹੀ ਫਸਦਾ ਹੈ, ਕੋਈ ਉਸਨੂੰ ਫਸਾਉਂਦਾ ਨਹੀਂ। ਚੋਰ ਚੋਰੀ ਕਰਦਾ ਹੈ, ਅੱਜ ਕੀਤੀ ਕੱਲ ਨੂੰ ਉਸ ਤੋਂ ਵੱਡੀ ਕੀਤੀ, ਉਸ ਤੋਂ ਵੱਡੀ ਕੀਤੀ, ਇੱਕ ਦਿਨ ਜਦ ਫਸਦਾ ਹੈ ਤੇ ਫਿਰ ਸਾਰੀਆਂ ਦੇ ਦੇਣਾ ਪੈ ਜਾਂਦਾ। ਜਿਵੇਂ ਪੰਜਾਬ ਦੀ ਇੱਕ ਗੱਲ ਹੈ, ਚੋਰ ਨੂੰ ਖਾਂਦੇ ਨੂੰ ਨਾ ਦੇਖੋ, ਪੈਂਦੀਆਂ ਦੇਖੋ, ਆਖੋ ਸਤਨਾਮ ਸ੍ਰੀ। ਕਹਿੰਦੇ ਨੇ ਫਿਰ ਚੌਥੀ ਮੋਮਬੱਤੀ ਵੀ ਜਗਾ ਕੇ ਚੱਲਿਆ। ਸਾਖੀ ਪ੍ਰਮਾਣ ਦੇ ਕਰਤਾ ਨੇ ਲਿਖਿਆ ਹੈ ਕਿ ਜਿੱਥੇ ਜਾ ਕੇ ਮੋਮਬੱਤੀ ਬੁਝੀ ਹੈ, ਮਹਾਂਪੁਰਸ਼ਾਂ ਦਾ ਬਚਨ ਭੁੱਲ ਗਿਆ। ਪਹਿਲਾਂ ਕਹਿੰਦਾ ਇਹ ਸੱਤ ਹੈ ਕਿ ਮਹਾਂਪੁਰਸ਼ਾਂ ਨੇ ਕਿਹਾ ਸੀ ਬਹੁਤ ਕੁਝ ਮਿਲੇਗਾ, ਮਿਲਿਆ ਹੈ, ਪਰ ਅੱਜ ਨਹੀਂ ਮਿਲ ਰਿਹਾ। ਅੱਜ ਜਿਹੜਾ ਬਚਨ ਸੀ ਉਹ ਭੁੱਲ ਗਿਆ। ਭੁੱਲ ਕੇ ਕਹਿੰਦੇ ਫਿਰ ਉੱਥੋਂ ਖੁਦਵਾਈ ਕੀਤੀ, ਦਰਵਾਜ਼ਾ ਦੇਖਿਆ, ਸੁੰਦਰ ਦਰਵਾਜ਼ਾ ਹੈ, ਖੋਲ ਲਿਆ, ਅੰਦਰ ਚਲਾ ਗਿਆ, ਸੋਹਣਾ ਸੁੰਦਰ ਮਹਿਲ ਹੈ। ਉਸ ਮਹਿਲ ਦੇ ਅੰਦਰ ਬੈਠਾ ਦੇਖਦਾ ਹੈ, ਕੋਈ ਪੁਰਸ਼ ਬੈਠਾ ਹੈ, ਚੱਕੀ ਪੀਸ ਰਿਹਾ ਤੇ ਉਸਨੂੰ ਆਖਣ ਲੱਗਾ ਕਿੰਨਾ ਕੁ ਵੱਡਾ ਮਹਿਲ ਹੈ। ਕਹਿੰਦਾ ਬਹੁਤ ਵੱਡਾ, ਬਹੁਤ ਵੱਡਾ ਮਹਿਲ ਹੈ, ਇਹਦੇ ਅੰਦਰ ਖਜ਼ਾਨਾ ਕਿੰਨਾ ਕੁ ਹੈ, ਬਹੁਤ ਜ਼ਿਆਦਾ ਹੈ। ਆਖਿਆ ਮੈਨੂੰ ਤੇ ਸਾਰੇ ਦਰਵਾਜ਼ਿਆਂ ਦਾ ਪਤਾ ਨਹੀਂ ਲੱਗਦਾ, ਸਾਰਾ ਪਤਾ ਨਹੀਂ, ਤੂੰ ਦੱਸ। ਸਾਖੀ ਪ੍ਰਮਾਣ ਦਾ ਕਰਤਾ ਕਹਿੰਦਾ ਉਸਨੇ ਆਖਿਆ ਆ ਚੱਕੀ ਪੀਸ ਰਿਹਾ ਵਾ ਮੈਂ, ਤੂੰ ਇਸ ਨੂੰ ਇਹ ਕੰਮ ਕਰ, ਮੈਂ ਤੈਨੂੰ ਦੱਸਦਾ। ਬੈਠ ਗਿਆ। ਕਹਿੰਦੇ ਜਦ ਬੈਠਿਆ ਤੇ ਉਹ ਹੁਣ ਬਾਹਰਲੇ ਦਰਵਾਜ਼ੇ ਨਿਕਲਣ ਲੱਗਾ, ਕਹਿਣ ਲੱਗਾ ਪ੍ਰੇਮੀਆਂ ਤੂੰ ਤੇ ਦੱਸਣਾ ਸੀ। ਉਹ ਕਹਿੰਦਾ ਨਹੀਂ, ਦੱਸਣ ਵਾਲੇ ਗੱਲ ਕੋਈ ਨਹੀਂ। ਕਹਿੰਦਾ ਫਿਰ ਇਸ ਤੋਂ ਮੈਨੂੰ ਛੁਡਾ। ਤੇ ਉਸਨੇ ਆਖਿਆ ਕੋਈ ਤੇਰੇ ਨਾਲੋਂ ਜ਼ਿਆਦਾ ਭੁੱਖਾ ਆਏਗਾ ਤੇ ਉਹ ਤੈਨੂੰ ਇੱਥੋਂ ਆ ਕੇ ਛੁਡਵਾਏਗਾ। ਆਖੋ ਸਤਨਾਮ। ਇਸੇ ਤੇ ਉਹ ਪੁੱਜਦਾ ਹੈ ਜਿਸਦੀ ਤ੍ਰਿਸ਼ਨਾ ਮਿਟਦੀ ਨਹੀਂ, ਜੋ ਬਹੁਤ ਜ਼ਿਆਦਾ ਤ੍ਰਿਸ਼ਨਾਲੂ ਹੈ। ਹੁਣ ਤੂੰ ਬੈਠਾ ਇੰਤਜ਼ਾਰ ਕਰ, ਤੇਰੇ ਜੈਸਾ ਮੈਂ ਵੀ ਆਇਆ ਸੀ ਇੱਕ ਵਾਰ। ਮਹਾਂਪੁਰਸ਼ਾਂ ਨੇ ਆਖਿਆ ਪ੍ਰੇਮੀਆਂ ਤ੍ਰਿਸ਼ਨਾ ਮਿਟ ਗਈ, ਭੁੱਖ ਮਿਟ ਗਈ, ਕਿੰਨਾ ਕੁਝ ਮਿਲ ਗਿਆ ਸੀ, ਕੁਝ ਕਰਨ ਤੋਂ ਬਿਨਾਂ ਮਿਲ ਗਿਆ ਸੀ। ਸਤਿਗੁਰੂ ਦੀ ਕਿਰਪਾ ਨਾਲ ਸਾਨੂੰ ਵੀ ਬਹੁਤ ਕੁਝ ਮਿਲਿਆ ਹੈ, ਬਹੁਤ ਕੁਝ ਹੈ। ਮੈਂ ਤੇ ਕਈ ਵਾਰ ਆਖਦਾ ਹੁੰਦਾ ਕਿ ਗੁਰੂ ਦਾ ਇੱਕ ਇੱਕ ਸਿੱਖ ਬੜੇ ਪ੍ਰੋਫਿਟ ਵਿੱਚ ਹੈ, ਲੋਸ ਵਿੱਚ ਤੇ ਹੈ ਹੀ ਨਹੀਂ। ਲੋਸ ਵਿੱਚ ਤੇ ਜੇ ਜਾਣੀਏ ਤੇ ਸਾਡੇ ਸਤਿਗੁਰੂ ਉਹ ਲੋਸ ਤੇ, ਅਸੀਂ ਪ੍ਰੋਫਿਟ ਤੇ ਹਾਂ। ਸਾਨੂੰ ਬਹੁਤ ਕੁਝ ਮਿਲ ਰਿਹਾ ਹੈ, ਗੁਰੂ ਲੋਸ ਵਿੱਚ ਤਾਂ ਜਾ ਰਿਹਾ ਹੈ ਕਿ ਅਸੀਂ ਲੈ ਕੇ ਕਦੇ ਉਸਦਾ ਸ਼ੁਕਰਾਨਾ ਵੀ ਨਹੀਂ ਕਰ ਰਹੇ। ਆਖੋ ਸਤਨਾਮ। ਅਸੀਂ ਸਭ ਕੁਝ ਲੈ ਰਹੇ ਹਾਂ ਫਿਰ ਭੁੱਖੇ ਦੇ ਭੁੱਖੇ ਹਾਂ, ਫਿਰ ਭੁੱਖੇ ਦੇ ਭੁੱਖੇ ਹਾਂ, ਸਾਡੀ ਭੁੱਖ ਮਿਟਦੀ ਨਹੀਂ, ਭੁੱਖ ਮਿਟਦੀ ਨਹੀਂ। ਹੋਰ ਮਿਲ ਜੇ, ਬਾਬੇ ਨੇ ਸਾਨੂੰ ਦਿੱਤਾ ਹੀ ਕੀ ਹੈ। ਮਹਾਂਪੁਰਸ਼ਾਂ ਨੇ ਆਖਿਆ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਚਨ ਅਟਲ ਹੈ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ, ਸਹਿਸ ਸਿਆਣ ਭਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾ। ਇੱਕ ਵੀ ਸਿਆਣਪ ਨਾਲ ਨਹੀਂ ਜਾਂਦੀ, ਬੰਦੇ ਕੋਲ ਕਿੰਨੀਆਂ ਵੀ ਸਿਆਣਪਾਂ ਹੋਣ, ਸਿਆਣਪਾਂ ਦੇ ਨਾਲ ਕੀ ਕੁਝ ਵੀ ਕਰ ਲਏ। ਤੇ ਫਿਰ ਸਤਿਗੁਰੂ ਜੀ ਨੂੰ ਪੁੱਛਿਆ ਸੀ ਮਹਾਰਾਜ ਇਹ ਸਾਰੇ ਉਪਰਾਲੇ ਵਿਅਰਥ ਤੇ ਫਿਰ ਸਚਿਆਰ ਹੋਣ ਦੀ ਗੱਲ ਤੇ ਗੁਰੂ ਜੀ ਨੇ ਆਖਿਆ ਸੀ ਸਚਿਆਰ ਹੋਣ ਵਾਸਤੇ ਉਸ ਮਾਲਕ ਦੇ ਹੁਕਮ ਨੂੰ ਜਾਣਨਾ ਪਏਗਾ, ਉਸ ਮਾਲਕ ਦੇ ਹੁਕਮ ਨੂੰ ਬੁੱਝਣਾ ਪਏਗਾ ਜਿਹੜਾ ਹੁਕਮ ਉਸ ਨਾਲ ਬੰਦੇ ਦੇ ਲਿਖ ਕੇ ਗਿਆ ਹੈ। ਕਿਵ ਸਚਿਆਰਾ ਹੋਈ ਹੈ, ਕਿਵ ਕੂੜੇ ਤੁੱਟੇ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਉਸਦਾ ਹੁਕਮ ਕੈਸਾ ਹੈ? ਗੁਰੂ ਪਾਤਸ਼ਾਹ ਜੀ ਉਸਦੇ ਹੁਕਮ ਦੀ ਗੱਲ ਅਗਲੀ ਪੌੜੀ ਚ ਆਖਦੇ ਨੇ। ਸਾਡੇ ਮਨ ਅੰਦਰ ਸਵਾਲ ਆਉਂਦਾ ਹੈ ਕਿ ਉਸਦਾ ਹੁਕਮ ਕੀ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਅੰਮ੍ਰਿਤ ਛਕਾ ਕੇ ਸਾਡੇ ਤੇ ਇਹ ਕੁਝ ਕਿਉਂ ਕੰਡੀਸ਼ਨਾਂ ਲਾ ਦਿੱਤੀਆਂ ਕਿ ਤੂੰ ਬਾਲ ਨਹੀਂ ਕੱਟਣੇ, ਤੂੰ ਸਾਬਤ ਸੂਰਤ ਰਹਿਣਾ ਹੈ, ਤੇਰੇ ਚਿਹਰੇ ਤੇ ਦਾੜਾ ਹੋਣਾ ਚਾਹੀਦਾ, ਕਟਵਾਉਣਾ ਨਹੀਂ, ਕਿਉਂ ਕਹਿ ਦਿੱਤਾ? ਸਤਿਗੁਰੂ ਜੀ ਨੇ ਇਹ ਸਭ ਕੁਝ ਕੋਈ ਆਪਣੇ ਵੱਲੋਂ ਕਹਿ ਦਿੱਤਾ? ਨਹੀਂ। ਸਿੱਖੋ, ਗੁਰੂ ਪਾਤਸ਼ਾਹ ਜੀ ਨੇ ਤੇ ਇਹ ਹੀ ਆਖਿਆ ਹੈ ਕਿ ਜੋ ਬੰਦਾ ਰੱਬ ਤੋਂ ਸਿਆਣਾ ਬਣ ਜਾਏਗਾ ਉਹ ਬੰਦਾ ਰੱਬ ਨੂੰ ਮਿਲ ਨਹੀਂ ਸਕੇਗਾ। ਜੋ ਬੰਦਾ ਰੱਬ ਦੇ ਹੁਕਮ ਦੀ ਅਦੂਲੀ ਕਰੇਗਾ ਉਹ ਬੰਦਾ ਕਿਸੇ ਦੇ ਵੀ ਹੁਕਮ ਦੀ ਅਦੂਲੀ ਕਰ ਸਕਦਾ ਆ? ਖੁਸ਼ ਸਕਣਾ। ਪੁਰਾਣੇ ਬਜ਼ੁਰਗਾਂ ਤੋਂ ਇੱਕ ਗੱਲ ਸੁਣਨ ਨੂੰ ਮਿਲਦੀ ਹੈ ਕਿ ਪੁਰਾਣੇ ਸਮੇਂ ਦੇ ਅੰਦਰ ਜਦ ਕਿਸੇ ਨੂੰ ਦੇਸ਼ ਦਾ ਵਫ਼ਾਦਾਰ ਸਿਕਿਉਰਿਟੀ ਗਾਰਡ ਭਾਵ ਕੇ ਕਿਸੇ ਮਿਲਟਰੀ ਵਿੱਚ ਭਰਤੀ ਕੀਤਾ ਜਾਂਦਾ ਸੀ ਹਿੰਦੁਸਤਾਨ ਅੰਦਰ, ਕਿ ਇਸ ਗੱਲ ਨੂੰ ਖਾਸ ਕਈ ਚੰਗੇ ਲੋਕ ਖਿਆਲ ਦਿੰਦੇ ਸਨ ਕਿ ਜੋ ਬੰਦਾ ਆਪਣੇ ਧਰਮ ਵਿੱਚ ਪੱਕਾ ਹੈ ਉਹ ਬੰਦੇ ਨੂੰ ਪਹਿਲ ਦਿੱਤੀ ਜਾਏ, ਤੇ ਪੁੱਛਿਆ ਜਾਂਦਾ ਸੀ ਅੰਗਰੇਜ਼ ਅਫੀਸਰਾਂ ਨੂੰ ਕਿ ਕਿਉਂ, ਤੇ ਉਹਨਾਂ ਦਾ ਜਵਾਬ ਹੁੰਦਾ ਸੀ ਜੋ ਬੰਦਾ ਆਪਣੇ ਗੁਰੂ ਦਾ ਵਫ਼ਾਦਾਰ ਹੈ ਉਹ ਦੇਸ਼ ਸਰਕਾਰ ਦਾ ਵੀ ਵਫ਼ਾਦਾਰ ਹੋਵੇਗਾ। ਜੋ ਬੰਦਾ ਆਪਣੇ ਦੇਸ਼ ਆਪਣੇ ਗੁਰੂ ਦਾ ਵਫ਼ਾਦਾਰ ਨਹੀਂ, ਗੁਰੂ ਨਾਲ ਬੇਵਫਾਈ ਕਮਾ ਰਿਹਾ ਹੈ ਉਹ ਦੇਸ਼ ਦਾ ਸਰਕਾਰ ਦਾ ਤੇ ਕੀ ਲੱਗਦਾ ਹੈ? ਆਖੋ ਸਤਨਾਮ। ਜਿਹੜਾ ਬੰਦਾ ਗੁਰੂ ਦਾ ਹੁਕਮ ਮੰਨਣ ਨੂੰ ਤਿਆਰ ਨਹੀਂ ਉਹ ਬੰਦਾ ਆਪਣੇ ਮਾਂ ਪਿਓ ਦਾ ਹੁਕਮ ਕਿਵੇਂ ਮੰਨੇਗਾ? ਜਿਹੜਾ ਬੰਦਾ ਰੱਬ ਦਾ ਹੁਕਮ ਮੰਨਣ ਨੂੰ ਤਿਆਰ ਨਹੀਂ, ਰੱਬ ਦਾ ਸਤਿਕਾਰ ਨਹੀਂ ਕਰ ਰਿਹਾ, ਰੱਬ ਦੀ ਹੁਕਮ ਅਦੂਲੀ ਕਰ ਰਿਹਾ ਹੈ, ਉਹ ਬੰਦਾ ਕਿਸੇ ਹੋਰ ਮਹਾਤਮਾ ਦੀ ਕਿਵੇਂ ਰਿਸਪੈਕਟ ਕਰ ਲਵੇ? ਉਹ ਮਾਂ ਬਾਪ ਦੀ ਵੱਡਿਆਂ ਦੀ ਕਿਵੇਂ ਰਿਸਪੈਕਟ ਕਰੇਗਾ? ਕਿਉਂਕਿ ਜਿਹੜਾ ਰੱਬ ਨੂੰ ਹੀ ਇਨਕਾਰ ਕਰ ਰਿਹਾ ਉਹ ਬੰਦਾ ਕਿਸੇ ਦਾ ਵੀ ਸਤਿਕਾਰ ਨਹੀਂ ਕਰ ਸਕਦਾ। ਇਸ ਵਾਸਤੇ ਸਤਿਗੁਰੂ ਜੀ ਨੇ ਪਹਿਲਾਂ ਇਹ ਆਖਿਆ ਕਿ ਪਹਿਲਾਂ ਰੱਬ ਨੇ ਜਿਵੇਂ ਤੈਨੂੰ ਬਣਾਇਆ ਹੈ ਉਸ ਤਰ੍ਹਾਂ ਤੂੰ ਬਣ ਕੇ ਰਹੇਗਾ, ਤੇ ਤੂੰ ਉਸ ਪਰਮਾਤਮਾ ਦਾ ਜਦ ਆਗਿਆਕਾਰ ਬਣੇਗਾ ਸੰਸਾਰ ਅੰਦਰ ਵੀ ਲੋਕ ਤੈਨੂੰ ਖਿਆਲ ਨਾ ਦੇ। ਕਈਆਂ ਦਾ ਐਸਾ ਖਿਆਲ ਹੁੰਦਾ ਜੀ ਅਸੀਂ ਝੂਠ ਤੇ ਨਹੀਂ ਬੋਲਦੇ, ਭਾਵੇਂ ਕਿ ਅਸੀਂ ਕੇਸ ਦਾੜੀ ਨਹੀਂ ਰੱਖੇ ਹੋਏ ਅਸੀਂ ਝੂਠ ਨਹੀਂ ਬੋਲਦੇ, ਕਿਸੇ ਨੂੰ ਕੋਈ ਗੱਲ ਪਿੰਚ ਨਾ ਹੋਵੇ, ਕਿਰ ਗੁਰਮਤ ਦੀ ਖਿਲਾਫ ਦੇ ਵਿੱਚ ਗੁਰਮਤ ਦੀ ਵਿਚਾਰ ਚੱਲ ਰਹੀ ਹੈ, ਇਹ ਗੱਲ ਆਮ ਕਹਿੰਦੇ ਸੁਣੇ ਜਾਂਦੇ। ਪਰ ਪੁੱਛਿਆ ਜਾਂਦਾ ਹੈ ਪ੍ਰੇਮੀਆਂ ਤੈਨੂੰ ਝੂਠ ਬੋਲਣ ਦੀ ਲੋੜ ਹੀ ਨਹੀਂ, ਤੈਨੂੰ ਝੂਠ ਬੋਲਣ ਦੀ ਲੋੜ ਨਹੀਂ, ਕਿਸੇ ਦੇ ਬਾਰੇ ਕੁਝ ਦੱਸਣਾ ਹੋਵੇ ਤੇ ਉਹਦੇ ਬਾਰੇ ਕਈ ਕੁਝ ਦੱਸਣਾ ਪੈਂਦਾ, ਉਹਦੀ ਇੰਨੀ ਹਾਈਟ ਹੈ, ਉਹ ਇੰਨਾ ਲੰਬਾ ਹੈ, ਉਹਦਾ ਐਸਾ ਰੰਗ ਹੈ, ਇਤਨਾ ਵਜ਼ਨ ਹੈ, ਸਭ ਕੁਝ ਦੱਸਣਾ ਪੈਂਦਾ ਹੈ ਉਹਦੇ ਬਾਰੇ ਚ। ਪਰ ਜੇ ਉਸਦੀ ਤਸਵੀਰ ਦਿਖਾ ਦੇਵੋ ਤੇ ਕੁਝ ਵੀ ਨਹੀਂ ਦੱਸਣਾ ਪੈਂਦਾ, ਆਪ ਹੀ ਅਗਲਾ ਸਹਿਜੇ ਅੰਦਾਜ਼ਾ ਲਗਾ ਲੈਂਦਾ ਕਿ ਕਿਹੋ ਜਿਹਾ ਹੈ। ਬਸ ਤੈਨੂੰ ਤੇ ਬੋਲਣ ਦੀ ਲੋੜ ਹੀ ਨਹੀਂ ਕਿਉਂਕਿ ਤੇਰੀ ਤਸਵੀਰ ਹੀ ਸਭ ਕੁਝ ਆਪੇ ਕਹੀ ਜਾ ਰਹੀ ਹੈ, ਖੁਦ ਸਤਨਾਮ। ਸੋ ਇਸ ਪ੍ਰਕਾਰ ਸਚਿਆਰ ਬਣਿਆ ਜਾ ਸਕਦਾ ਹੈ। ਪਹਿਲੇ ਸਟੈਪ ਤੇ ਅਸੀਂ ਗੁਰੂ ਨੇ ਸਾਨੂੰ ਜੈਸਾ ਨਿਰੰਕਾਰ ਨੇ ਬਣਾਇਆ ਹੈ ਉਸ ਪ੍ਰਕਾਰ ਬਣ ਕੇ ਰਹੀਏ, ਉਸ ਤੋਂ ਅੱਗੇ ਜੋ ਕੁਝ ਹੈ ਉਸ ਤੇ ਚਲਦਿਆਂ ਚਲਦਿਆਂ ਬੰਦਾ ਇੱਕ ਦਿਨ ਕਿਸੇ ਮੰਜ਼ਿਲ ਤੱਕ ਪਹੁੰਚਦਾ ਹੈ। ਸਤਿਗੁਰੂ ਜੀ ਨੇ ਪੁੱਛਿਆ, ਮਹਾਰਾਜ ਉਸਦਾ ਹੁਕਮ ਕੀ ਹੈ? ਜਿਸ ਹੁਕਮ ਦੀ ਗੱਲ ਆਪ ਕਹਿ ਰਹੇ ਹੋ, ਜੋ ਹੁਕਮ ਬੰਦਾ ਸਿਰ ਲਿਖਾ ਕੇ ਲਿਆਇਆ ਹੈ ਉਹ ਹੁਕਮ ਹੈ ਕੀ? ਤੋਂ ਗੁਰੂ ਪਾਤਸ਼ਾਹ ਜੀ ਜਪਜੀ ਸਾਹਿਬ ਦੀ ਦੂਸਰੀ ਪੌੜੀ ਵਿੱਚ ਅੱਗੇ ਬਖਸ਼ਿਸ਼ ਕਰਨਗੇ ਕਿ ਉਹ ਹੁਕਮ ਕੀ ਹੈ। ਉਸ ਦੀ ਵਿਚਾਰ ਅਗਲੇ ਦੀਵਾਨਾਂ ਵਿੱਚ, ਅੱਜ ਦੀ ਵਿਚਾਰ ਦੀ ਇੱਥੇ ਸਮਾਪਤੀ ਹੈ ਜੀ। ਅੰਮ੍ਰਿਤ ਛਕੀ ਗੁਰੂ ਵਾਲੇ ਬਣੀ, ਸਤਸੰਗਤ ਕਰਦੇ ਰਹੀ ਕੀ ਮਿਲਦਾ ਹੈ, ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਕਰਤਬ ਆਪੇ ਮਿਲੇ ਸਾਰੇ ਮਿਲੇ।